गुरु रूप प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की कमोलक लिखत आप जी ने पढ़ के सरवण करा रहे सी, जिसका सिरलेख है सतवंत कौर। आओ उसका अगला हिस्सा सरवण करने की कोशिश करिए जी। 21वां कांड पहला हिस्सा। पंजाब विच मरहटियां का जोर वध जाण दियां सोहां सुन सुन के आगा खां की सलाह यह हो रही सी कि उपर दे रस्ते पै जावे ते माला कान दे दरे तो हिंदुस्तान विच प्रवेश करे ते सीधा दरबंद या पिदूर दे पतण कोलों अटक नू पार करे। पर काफले ने पिशोर जाना सी ते ए भी आसान सी कि काफले नू माला कान टप के पिशोर वल चार सदे ते रस्ते पहुँचा देवे। ए सलाहां उसनू इस जको तकी दे हालत विच फुर रहियां सन कि पहली खबर मरहटियां दे पिशोर अपड़ जाण दी ते जमरोत ते नाका बनण दी अपड़ी सी। सो ओ काफले नू होती पहुँचा के आप उपरले पतणों अर्थात अटक दे पतण तो उत्ते उत्ते अमृतसर वल नस जाण दी ठाण रहा सी। पर जे मरहटे अटक ते ही अटके होण और अगे ना वधे होण तद वध सलामती इस विच सी कि काफला खैबर दे रस्ते सीधा पिशोर अपड़े ते आगा खां पिशोर तो शाहबाज गढ़े दे रस्ते उस रस्ते जो बहुत पुराना है और जिस रस्ते प्रसिद्ध चीनी मुसाफर लंघे से ते जिस पर राजा अशोक दा कुतबे दा पत्थर हुण तक पिया है लंघे ते दरिया सिंध तो पार हो जावे। हर हाल पिशोरों अगे दा रस्ता तां ओ मन विच मिथ चुका सी पर पिशोर अपनन बाबत विचार फुर रहे सन के सीधा जाए कि उपरले रस्ते जाए। खैबर वल अफरीदियां आदक पठान कौमां दा डर भी सी पर हसन खान दा जो सिक्का उथे सी उस करके तोखला कट सी। सो इत्थे दो को दिन ठहर के सुई अगे कल के सूहां कढ़ियां तां पता लगा कि चुनकार राव मरहटा सेनापत अटक दे किले विच ही नाकाबंदी कीती बैठा है ते खैबर तो लै के खैराबाद तक मरहटियां दा कोई वसीकार अजे नहीं बने। आगा खां नूं हुण तांग छेती अपणन दी सी, काफला पहुँचाउणा सी पर तांग डाढ़ी इहो लग रही सी कि कद अपने प्यारे पिता दी छाती नाल सिर ला के प्यार लवे। सूहां दे आ जाण ते उसने खैबर दा रस्ता ही ठीक जाता ते पट्टी कोट पहुँचा। इत्थों फिर वागां इधर ढक्के नूं सिधियां मोड़ दित्तियां। जसवंत ते साईं जी नूं मिलण गिलण वास्ते आगा खां दी आवाजाई उन्हां दे डेरे हुण कुछ वध गई ते काफले विच कुछ कन्नों सन्नी गलबात भी होण लग पई कि साडे अगवानी सरदार जी इन्हां सिखां नूं बहुत मिलदे हन। भावें कारण कुछ नहीं सी पासदा ते ना ही कुछ कोई तूत भीती कढ़ सकदा सी पर जगत आरसी विच वधेरे मेल जोल दा अक्स प्रतीत होण लग गया सी। अफगान सवारां दा दस्ता जो आगा दी मातहती विच सी उन्हां दा ख्याल आया तां सही पर तोखला नहीं पिया क्योंकि उन्हां नूं पता सी कि इह काबल दे रहण वाले सिख हन ते इन्हां सिखां नूं ओह अपने देश दे वपारी समझदे हन जिन्हां बिना उन्हां दा लैण देण वंड विहार वपारी समाना दा झट नहीं सी लंघ सकदा। इन्हां बाबत उन्हां नूं इह तोखला कदे नहीं सी पैंदा जो पंजाब दे निरपै विचरदे ते जंग बचाउंदे खालसे दा हाल सुण सुण के पैंदा सी। सो सफ़र तय हुंदा रहा ते कोई घटना कलेश दी किते नहीं होई। आगा खान दी शहजोरी उस दी जवानी शेर सूरत ते सिपाही राउं दा दिली उछाल उन्हां नूं पा रहा सी ते अपने सरदार दी मगरूरी दिल विच लई बड़े रंगा नाल हुकम मनी चले जा रहे सन। आगा खान दी खुशी अमेट सी ते साईं बड़ी प्रसन्न सी कि उस दी सारी उम्र दी काल सिरे चढ़ पई है पर सतवंत दा खखेड़ा देख चुका मन अजे किसे वेले घबरा जांदा सी कि हे वाहिगुरु अजहों सो नाव समुंदर मैं क्या जानो क्या होए तू ही बेड़े बने लाउण वाला है तेरी मेहर होवे। गल की इथों भी काफला टुरिया ते ढक्के आ डेरे लाए। इथों सरहदी पठान कौमां दा मानो आरंभ हो जांदा है। सरहदियां कौमां दे हथों अकबर भी तंग हुंदा रहा ते हुण तक सारे हिंद दे पातशाह इन्हां दा प्रबंध खास रखदे आए हन। इह ना काबुल दी ईन मनदे हन ना इधर दे जब्बे आउंदे हन। ਹਾਂ ਜੇ ਕਦੇ ਲੋਹਾ ਮੰਨਦੇ ਹਨ ਤਾਂ ਜ਼ੋਰਾਵਰ ਦਾ। ਇੱਥੋਂ ਇੱਕ ਟਿਕਾਣੇ ਆਗਾ ਖਾਂ ਨੇ ਕੁਛ ਆਦਮੀ ਇੱਕ ਰੁੱਖ ਹੇਠ ਇਉਂ ਬੈਠੇ ਤੱਕੇ ਜੀ ਕੋ ਪਠਾਣ ਜਿਰਗਾ ਕਰਨ ਬੈਠੇ ਹਨ। ਇਸਨੇ ਪਾਸ ਜਾ ਕੇ ਕੀ ਦੇਖਿਆ ਕਿ ਇਹ ਤਾਂ ਸਿੱਖ ਹਨ ਅਤੇ ਇੱਕ ਸਿੱਖ ਮੁਜਰਿਮ ਵਾਂਗੂ ਬੈਠਾ ਹੈ ਅਤੇ ਬਾਕੀ ਦੇ ਕੁਛ ਵਿਚਾਰਾਂ ਕਰ ਰਹੇ ਹਨ। ਇਹ ਸਿੱਖ ਪੰਜਾਬੀ ਨਹੀਂ ਪਰ ਉਸੇ ਇਲਾਕੇ ਦੇ ਸਨ। ਪਤਾ ਕਰਨ 'ਤੇ ਸਿੱਖਾਂ ਨੇ ਦੱਸਿਆ ਕਿ ਇਹ ਸਾਡਾ ਭਰਾ ਹੈ। ਇਸਨੇ ਅੱਜ ਸਾਡੀ ਸ਼ਰ੍ਹਾ ਦੇ ਵਿਰੁੱਧ ਇੱਕ ਦੂਜੇ ਸਿੱਖ ਨਾਲ ਨਾਰਾਜ਼ ਹੋ ਕੇ ਉਸਨੂੰ ਗਾਲਾਂ ਦਿੱਤੀਆਂ ਹਨ। ਫਿਰ ਇੱਕ ਪਠਾਣ ਪਾਸ ਉਸਦੀ ਨਿੰਦਿਆ ਕੀਤੀ ਹੈ ਅਤੇ ਕੁਛ ਸਲਾਹ ਮਸ਼ਵਰਾ ਕੀਤਾ ਹੈ ਕਿ ਉਸਦੀ ਮਦਦ ਨਾਲ ਕਿਸੇ ਵੇਲੇ ਉਸਨੂੰ ਮਾਰ ਕੁਟਾਈ ਕਰੇ। ਆਗਾ ਖਾਂ ਨੇ ਹੈਰਾਨ ਹੋ ਕੇ ਪੁੱਛਿਆ, ਜਦ ਦੋਹਾਂ ਦੀ ਲੜਾਈ ਹੋ ਪਈ ਤਾਂ ਦੋਹਾਂ ਨੂੰ ਆਪੋ ਵਿੱਚ ਜਿਸ ਤਰ੍ਹਾਂ ਬਣ ਪਵੇ ਬਦਲੇ ਲੈਣ ਦਾ ਹੱਕ ਹੈ, ਤੁਸੀਂ ਇਸ ਉੱਤੇ ਜਿਰਗਾ ਕਿਉਂ ਬੈਠ ਰਹੇ ਹੋ? ਸਿੱਖਾਂ ਦੇ ਜਥੇਦਾਰ ਨੇ ਕਿਹਾ, ਖਾਨ ਸਾਹਿਬ, ਅਸੀਂ ਸਿੱਖ ਹਾਂ, ਸਾਡਾ ਮਤ ਅਤੇ ਤਰੀਕਾ ਨਿਆਰਾ ਹੈ, ਅਸੀਂ ਆਪੋ ਵਿੱਚ ਸਾਰੇ ਭਰਾ ਹਾਂ। ਸਾਡੇ ਵਿੱਚ ਜੋ ਕਿਸੇ ਗੱਲੇ ਦੋ ਭਰਾ ਖਫਾ ਹੋ ਜਾਣ ਤਾਂ ਗੁਰਦੁਆਰੇ ਵਿੱਚ ਅਸੀਂ ਫੈਸਲਾ ਕਰ ਲੈਂਦੇ ਹਾਂ। ਆਪੋ ਵਿੱਚ ਲੜਨਾ ਸਾਡੇ ਵਿੱਚ ਮਨੇ ਹੈ। ਇੱਥੋਂ ਤਾਈਂ ਸਾਡੀ ਸ਼ਰ੍ਹਾ ਦਾ ਫਤਵਾ ਹੈ ਕਿ ਜੋ ਸਿੱਖ ਸਿੱਖ ਦਾ ਮੂੰਹ ਫਿਟਕਾਰੇ ਸੋ ਤਨਖਾਹੀਆ ਹੈ। ਫਿਰ ਸਾਡੇ ਵਿੱਚ ਨਿੰਦਿਆ ਮਨੇ ਹੈ। ਕੋਈ ਸਿੱਖ ਕਿਸੇ ਸਿੱਖ ਦੀ ਨਿੰਦਿਆ ਕੰਡੂ ਪਿੱਛੇ ਨਹੀਂ ਕਰ ਸਕਦਾ। ਅਤੇ ਫਿਰ ਗੈਰ ਮਜ਼ਹਬ ਵਾਲੇ ਕੋਲ ਜੇ ਸਿੱਖ ਨੇ ਕਿਸੇ ਸਿੱਖ ਦਾ ਐਬ ਕਹਿਣਾ ਹੈ ਤਾਂ ਆਪ ਉਸਨੂੰ ਪਿਆਰ ਨਾਲ ਅੜ ਜਾ ਦੱਸੇ। ਜੇ ਕਿਵੇਂ ਇਹ ਗੱਲ ਨਹੀਂ ਹੋ ਸਕਦੀ ਤਾਂ ਆਪਣੇ ਪਰਿਵਾਰ ਦੇ ਵੱਡੇ ਕੋਲ ਅੰਦਰ ਖਾਨੇ ਦੱਸ ਕੇ ਉਸਨੂੰ ਸਮਝਾ ਦੇਵੇ। ਜੇ ਇੱਥੋਂ ਵੀ ਗੱਲ ਲੰਘ ਜਾਵੇ ਤਾਂ ਗੁਰਦੁਆਰੇ ਗ੍ਰੰਥੀ ਸਿੰਘ ਨੂੰ ਦੱਸੇ। ਉਹ ਜਾਂ ਆਪ ਸਮਝਾ ਦੇਵੇਗਾ ਜਾਂ ਦੀਵਾਨ ਵਿੱਚ ਦੱਸ ਕੇ ਉਸ ਤੋਂ ਪੁੱਛਗਿੱਛ ਹੋ ਕੇ ਸਮਝ ਸਮਝੌਤੀ ਹੋ ਜਾਏਗੀ। ਆਗਾ ਖਾਂ ਨੇ ਕਿਹਾ, ਇਹ ਗੱਲਾਂ ਬੜੀਆਂ ਕਠਿਨ ਹਨ। ਤੁਹਾਡੀ ਕੌਮ ਇਹਨਾਂ ਗੱਲਾਂ ਵਿੱਚ ਨਿਭਦੀ ਹੈ? ਸਿੱਖ, ਕਿਉਂ ਨਹੀਂ ਖਾਂ ਜੀ, ਅਸੀਂ ਲੋਕ ਇੱਕ ਪਰਿਵਾਰ ਹਾਂ, ਜੇ ਇਹ ਪਿਆਰ ਨਾ ਹੋਵੇ ਤਾਂ ਪਰਿਵਾਰ ਕਾਹਦਾ ਹੈ? ਆਗਾ ਖਾਂ, ਸਬਬ ਕੀ ਹੈ? ਸਿੱਖ, ਗੁਰੂ ਦਾ ਹੁਕਮ। ਹੁਕਮ ਹੈ ਕਿ ਪਹਿਲਾ, ਸਿੱਖ ਸਿੱਖ ਦਾ ਮੂੰਹ ਨਾ ਫਿਟਕਾਰੇ। ਦੂਸਰਾ, ਕੰਡੂ ਪਿੱਛੇ ਨਿੰਦਾ ਨਾ ਕਰੇ। ਤੀਸਰਾ, ਕਿਸੇ ਸਿੱਖ ਜਾਂ ਅਸਿੱਖ ਨਾਲ ਮਿਲ ਕੇ ਸਿੱਖ ਦਾ ਬੁਰਾ ਨਾ ਕਰੇ। ਜੇ ਇਹ ਗੱਲਾਂ ਸਾਡੇ ਵਿੱਚ ਨਾ ਰਹੀਆਂ ਤਾਂ ਅਸੀਂ ਭਰਾ ਨਹੀਂ ਰਹਿ ਸਕਾਂਗੇ। ਭਰਾ ਜੇ ਭਰਾ ਦਾ ਐਬ ਦੇਖੇ ਤਾਂ ਉਸਦਾ ਧਰਮ ਆਉਂਦਾ ਹੈ ਭਰਾ ਦਾ ਸੁਧਾਰ ਕਰਨਾ, ਨਾ ਕਿ ਬਦਲਾ ਲੈਣਾ, ਦੁੱਖ ਦੇਣਾ। ਜੇ ਭਰਾ ਹੀ ਆਪੋ ਵਿੱਚ ਵੈਰ ਕਰਨ ਤਾਂ ਬਾਹਰਲੇ ਵੈਰੀ ਦੇ ਮਾਰਨ ਦੀ ਕੀ ਲੋੜ ਹੈ? ਆਪੇ ਹੀ ਆਪੋ ਵਿੱਚ ਖਹਿ ਖਹਿ ਕੇ ਮਰ ਜਾਣਗੇ। ਸੋ ਸਾਡਾ ਅਸੂਲ ਇਹ ਹੈ ਕਿ ਸਿੱਖ ਦਾ ਆਪੋ ਵਿੱਚ ਏਕਾ ਅਤੇ ਪਿਆਰ ਨਾ ਟੁੱਟੇ। ਮਨੁੱਖਾ ਜਨਮ ਹੈ, ਭੁੱਲ ਵੀ ਹੋਣੀ ਹੋਈ ਅਤੇ ਬਿਖਾਂਦ ਵੀ ਆਪੋ ਵਿੱਚ ਖੜ੍ਹੇ ਹੋ ਜਾਣੇ ਹੋਏ। ਸੋ ਉਸ ਲਈ ਬੰਦੋਬਸਤ ਇਹ ਹੈ ਕਿ ਸਿੱਖ ਸਿੱਖ ਦੀ ਭੁੱਲ ਦੇਖ ਕੇ ਅਣਡਿੱਟ ਕਰੇ ਜਾਂ ਆਪਣੇ ਭਰਾ ਦੇ ਸੁਧਾਰ ਵਿੱਚ ਹੋਵੇ, ਵੈਰ ਲੈਣ ਵਿੱਚ ਨਾ ਪਵੇ ਅਤੇ ਸੁਧਾਰ ਚੁੱਪ ਚਾਪ ਹੋਵੇ। ਫਿਟਕਾਰਨਾ ਕਿ ਨਿੰਦਾ ਕਰਨੀ ਕਿ ਉਸਨੂੰ ਆਪ ਭਾਂਡਣਾ ਜਾਂ ਮਿਰਾਸੀ ਦਾ ਗੁੰਡਾ ਬਣਨਾ, ਕਿਸੇ ਤਰ੍ਹਾਂ ਨਸ਼ਰ ਕਰਨਾ, ਸਭ ਗੱਲਾਂ ਮੰਨੇ ਹਨ। ਭਰਾ ਭਰਾ ਦੇ ਮਾਮਲੇ ਨਜਿੱਠਣ ਲਈ ਸਿੱਖ ਸਿੱਖ ਦਾ ਆਪਣਾ ਪਿਆਰ, ਪਰਿਵਾਰ ਦਾ ਪਿਆਰ, ਦੀਵਾਨ ਦਾ ਪਿਆਰ ਬਸ ਕਾਫੀ ਅਦਾਲਤਾਂ ਹਨ। ਇਸ ਸਿੱਖ ਭਰਾ ਨੇ ਜੋ ਭੁੱਲ ਕੀਤੀ ਹੈ ਇੰਨੀ ਵੱਡੀ ਹੈ ਕਿ ਅੱਜ ਪੰਥ ਦਾ ਇਹ ਜਥਾ ਫੈਸਲਾ ਕਰ ਰਿਹਾ ਹੈ। ਆਗਾ ਖਾਂ ਨੇ ਪੁੱਛਿਆ ਕਿ ਫਿਰ ਕੀ ਫੈਸਲਾ ਹੋਇਆ ਹੈ? ਜੁਰਮ ਸਾਬਤ ਹੋ ਗਿਆ ਹੈ ਔਰ ਸਿੱਖ ਨੇ ਮੰਨ ਲਿਆ ਹੈ, ਇਸ ਲਈ ਤਨਖਾਹ ਇਹ ਤਜਵੀਜ਼ ਹੋਈ ਹੈ ਕਿ 125 ਰੁਪਇਆ ਗੁਰੂ ਕੀ ਗੋਲਕ ਵਿੱਚ ਦੇਵੇ ਅਤੇ 5 ਪਾਠ ਜਪਜੀ ਸਾਹਿਬ ਦੇ ਕਰੇ, ਫਿਰ ਆਪਣੇ ਘਰ ਸਿੱਖਾਂ ਦਾ ਪ੍ਰਸ਼ਾਦ ਕਰੇ। ਜਿਸ ਸਿੱਖ ਭਰਾ ਦੀ ਨਿੰਦਾ ਕੀਤੀ ਹੈ ਉਸਨੂੰ ਆਪ ਸੱਦਣ ਜਾਵੇ ਅਤੇ ਪ੍ਰਸ਼ਾਦ ਵਾਲੇ ਦਿਨ ਸਾਰੇ ਭਰਾ ਇਕੱਠੇ ਬੈਠਣ ਅਤੇ ਪ੍ਰਸ਼ਾਦ ਛਕਣ। ਇਸ ਤੋਂ ਪਿੱਛੇ ਜਿਸ ਭਰਾ ਦੀ ਨਿੰਦਾ ਹੋਈ ਹੈ ਉਸਦੇ ਘਰ ਸਾਰੇ ਪ੍ਰਸ਼ਾਦ ਛਕਣ। ਹੁਣ ਗੱਲ ਕੇਵਲ ਇੰਨੀ ਹੋ ਰਹੀ ਹੈ ਕਿ ਗ੍ਰੰਥੀ ਸਿੰਘ ਜੀ ਉਸਨੂੰ ਸਮਝਾ ਰਹੇ ਹਨ ਕਿ ਆਪਣੇ ਭਰਾ ਤੋਂ ਬਦਲਾ ਲੈਣ ਵਾਸਤੇ ਤੂੰ ਪਠਾਣ ਦੀ ਸ਼ਰਨ ਲੈਣ ਵਿੱਚ ਜੋ ਭੁੱਲ ਕੀਤੀ ਸੋ ਬੜੀ ਹਾਨੀਕਾਰਕ ਸੀ। ਖਾਂ ਸਾਹਿਬ, ਤੁਸਾਂ ਖਫੇ ਨਹੀਂ ਹੋਣਾ, ਸਾਡੇ ਖਿਆਲ ਵਿੱਚ ਇਹੋ ਤਰੀਕਾ ਹੈ ਕਿ ਚਾਹੇ ਕਿੰਨਾ ਮਿੱਤਰ ਹੋਵੇ ਜੋ ਸਿੱਖ ਨਹੀਂ ਉਸਦੀ ਮਦਦ ਸਿੱਖ ਦੇ ਬਰਖਿਲਾਫ ਕਦੇ ਨਹੀਂ ਲੈਣੀ। ਸਿੱਖ ਲੜੇ ਹੋਏ ਵੀ ਆਪੋ ਵਿੱਚ ਨਾ ਸਿੱਖ ਕੋਲੋਂ ਨੇੜੇ ਦੇ ਸਾਕੇਦਾਰ ਹਨ। ਇਸ ਪ੍ਰਕਾਰ ਦੀਆਂ ਗੱਲਾਂ ਸੁਣ ਕੇ ਆਗਾ ਖਾਂ ਆਪਣੇ ਡੇਰੇ ਆ ਗਿਆ ਔਰ ਸ਼ਾਮਾਂ ਨੂੰ ਉਸਨੇ ਸਾਰਾ ਮਾਜਰਾ ਜਸਵੰਤ ਅਤੇ ਸਾਈਂ ਨੂੰ ਸੁਣਾਇਆ ਔਰ ਆਪਣੇ ਪੰਥ ਵਿੱਚ ਇਸ ਅਲੌਕਿਕ ਰਵੱਈਏ ਦੀ ਮਹਿਮਾ ਕੀਤੀ ਅਤੇ ਕਿਹਾ ਕਿ ਪੰਜਾਬ ਵਿੱਚ ਤੁਰਕ ਰਾਜ ਜ਼ਰੂਰ ਤਬਾਹ ਹੋਵੇਗਾ ਔਰ ਸਿੱਖ ਜ਼ਰੂਰ ਰਾਜ ਕਰਨਗੇ। ਇਸ ਪ੍ਰਕਾਰ ਸਫ਼ਰ ਮੁੱਕਦਾ ਰਿਹਾ। ਲੰਡੀ ਕੌਤਲ ਜਮਰੋਦ ਹੁੰਦੇ ਹੋਏ ਪਿਸ਼ਾਵਰ ਅਪੜੇ। ਸਭ ਨੇ ਆਪਣੇ ਆਪਣੇ ਟਿਕਾਣੇ ਕੀਤੇ। ਆਗਾ ਖਾਂ ਪਿਸ਼ਾਵਰ ਦੇ ਖਾਨ ਦਾ ਮਹਿਮਾਨ ਹੋਇਆ। ਸਾਰੇ ਪ੍ਰਬੰਧ ਕਰਕੇ ਹੁਣ ਇਹ ਵਿਉਣ ਠਹਿਰੀ ਕਿ ਜਸਵੰਤ ਸਿੰਘ ਜੀ ਨੂੰ ਅਤੇ ਹੋਰ ਵਪਾਰੀਆਂ ਨੂੰ ਜੋ ਯੂਸਫ ਜ਼ਈ ਦੇ ਇਲਾਕੇ ਦੇ ਰਸਤੇ ਹੋਤੀ ਜਾਣਾ ਚਾਹੁੰਦੇ ਸਨ, ਕੁਛ ਜਵਾਨ ਨਾਲ ਜਾ ਕੇ ਪਹੁੰਚਾ ਆਉਣ। ਪਿਸ਼ੋਰ ਤੋਂ ਇੱਕ ਕਾਫਲਾ ਕਾਬਲ ਜਾਣ ਲਈ ਤਿਆਰ ਸੀ, ਪਰ ਇਸ ਕਾਫਲੇ ਨੇ ਹੋਤੀ ਦਰਗਈ ਮਾਲਾਕਾਨ ਦੇ ਰਸਤੇ ਜਾਣਾ ਸੀ। ਸੋ ਇਹ ਪ੍ਰਬੰਧ ਵੀ ਪਿਸ਼ਾਵਰ ਦੇ ਖਾਨ ਨਾਲ ਹੋ ਗਿਆ ਕਿ ਇਸ ਕਾਫਲੇ ਦੀ ਅਗਵਾਈ ਵੀ ਆਗਾ ਖਾਂ ਕਰੇ, ਕਿਉਂਕਿ ਖਾਨੇ ਨੂੰ ਹਸਨ ਖਾਂ ਵੱਲੋਂ ਸੰਦੇਸ਼ਾ ਪੁੱਜ ਚੁੱਕਾ ਸੀ ਕਿ ਆਗਾ ਖਾਂ ਦੀ ਖਾਤਰ ਕਰੇ ਅਤੇ ਉਸਨੂੰ ਛੇਤੀ ਵਾਪਸ ਕਰੇ। ਉਹ ਬੱਚਾ ਹੈ, ਉਸਦਾ ਇਹ ਪਹਿਲਾ ਸਫ਼ਰ ਹੈ। ਸੋ ਆਪਣੇ ਜਥੇ ਨੂੰ ਪਿਸ਼ਾਵਰ ਛੱਡ ਕੇ ਕੁਛ ਸਿਪਾਹੀਆਂ ਨੂੰ ਨਾਲ ਲੈ ਹੋਤੀ ਅਪਣ ਵਾਲੇ ਵਪਾਰੀਆਂ ਸਣੇ ਆਗਾ ਹੋਤੀ ਆਇਆ। ਇੱਥੇ ਪਿਸ਼ਾਵਰ ਦੇ ਖਾਨ ਦਾ ਮਹਿਮਾਨ ਰਿਹਾ। ਜਸਵੰਤ ਅਤੇ ਸਾਥੀਆਂ ਨੇ ਧਰਮਸ਼ਾਲਾ ਡੇਰੇ ਕੀਤੇ ਅਤੇ ਅੱਗੇ ਤੁਰਨ ਦੇ ਪ੍ਰਬੰਧ ਸੋਚਣ ਲੱਗੇ। ਖਾਨ ਨੇ ਇੱਕ ਦਿਨ ਆਗਾ ਖਾਂ ਨੂੰ ਸ਼ਿਕਾਰ ਖਿਡਾਇਆ। ਸ਼ਿਕਾਰ ਖੇਡਦੇ ਇਹ ਤਖ਼ਤ ਬਾਹੀ ਦੀ ਪਹਾੜੀ 'ਤੇ ਜਾ ਚੜ੍ਹੇ। ਉੱਪਰ ਜਾ ਕੇ ਖੰਡਰ ਖੋਲੇ ਵੇਖ ਕੇ ਆਗਾ ਖਾਂ ਨੂੰ ਪਤਾ ਲੱਗਾ ਕਿ ਇਸ ਪਹਾੜੀ ਉੱਤੇ ਕਦੇ ਕਾਫਰਾਂ ਯਾਨੀ ਬੋਧੀਆਂ ਦੇ ਬੜੇ ਮੰਦਰ ਅਤੇ ਮਦਰਸੇ ਸਨ। ਮਿੱਟੀਆਂ ਹੇਠ ਸਭ ਕੁਛ ਦਬ ਰਿਹਾ ਸੀ, ਪਰ ਕਿਤੇ ਕਿਤੇ ਕੁਛ ਨੰਗਾ ਵੀ ਸੀ। ਟੁੱਟੇ ਬੁੱਤਾਂ ਦੇ ਟੁਕੜੇ, ਨੱਕ ਕੱਢ ਦਿੱਤੇ ਹੋਏ, ਕਈ ਇਮਾਰਤਾਂ ਦੀਆਂ ਕੰਧਾਂ ਅਤੇ ਚੂਨੇ ਨਜ਼ਰ ਆਏ। ਦੇਖ ਕੇ ਉਸਨੇ ਹੌਕਾ ਲੀਤਾ ਅਤੇ ਆਖਿਆ ਕਿ ਕਮਜ਼ੋਰ ਕੌਮਾਂ ਦੇ ਐਸ਼ਵਰਜ ਜ਼ਬਰਦਸਤ ਕੌਮਾਂ ਕਿਉਂ ਤਬਾਹ ਕਰਦੀਆਂ ਹਨ। ਫਿਰ ਡੇਰੇ ਆ ਕੇ ਉਸਨੇ ਉਸ ਥਾਵੇਂ ਇਕੱਲਿਆਂ ਫੇਰਾ ਪਾਇਆ ਜੋ ਕਲਪਾਣੀ ਨਦੀ ਦੇ ਕਿਨਾਰੇ ਜਸਵੰਤ ਸਿੰਘ ਨਾਲ ਮਿਲਣੇ ਦਾ ਠਾਣ ਰੱਖਿਆ ਸੀ। ਇੱਥੇ ਗੱਲਾਂ ਕਰਦਿਆਂ ਉਸਨੇ ਜਸਵੰਤ ਸਿੰਘ ਤੋਂ ਪੁੱਛਿਆ ਕਿ ਸਿੱਖ ਵੀ ਬੁੱਤਪ੍ਰਸਤ ਨਹੀਂ ਹਨ, ਪਰ ਕਦੇ ਉਹਨਾਂ ਨੇ ਹਿੰਦੂਆਂ ਦੇ ਬੁੱਤਖਾਨੇ ਗਿਰਾਏ ਹਨ? ਜਸਵੰਤ ਸਿੰਘ, ਕਦੇ ਨਹੀਂ। ਅਤੇ ਸਿੱਖ ਨਿਰੇ ਨਾ ਬੁੱਤਪ੍ਰਸਤੀ ਨਹੀਂ ਹਨ, ਸਗੋਂ ਬੁੱਤ ਸ਼ਿਕਨ ਵੀ ਹਨ, ਪਰ ਉਹ ਬੁੱਤ ਜਬਰੀ ਹਥੌੜੇ ਨਾਲ ਨਹੀਂ ਤੋੜਦੇ। ਉਹ ਆਪਣੇ ਉਪਦੇਸ਼ਾਂ ਨਾਲ, ਪਵਿੱਤਰ ਅਤੇ ਕਣੀ ਵਾਲੇ ਜੀਵਨ ਨਾਲ ਲੋਕਾਂ ਦੇ ਦਿਲਾਂ ਵਿੱਚੋਂ ਬੁੱਤਾਂ ਦੇ ਡੇਰੇ ਉਠਾ ਕੇ ਵਾਹਿਗੁਰੂ ਦਾ ਨਿਵਾਸ ਕਰਾ ਦਿੰਦੇ ਅਤੇ ਬੁੱਤ ਤੁੜਵਾ ਦਿੰਦੇ ਹਨ। ਬੁੱਤ ਸ਼ਿਕਨ ਤਾਂ ਆਪਣੇ ਇੰਡੀਏ ਵਿੱਚ ਨਾਕਾਮਯਾਬ ਰਹਿੰਦਾ ਹੈ, ਕਿਉਂਕਿ ਉਸਨੇ ਮੰਦਰ ਅਤੇ ਬੁੱਤ ਤਾਕਤ ਨਾਲ ਤੋੜ ਲਏ। ਤਦੋਂ ਵੀ ਲੋਕਾਂ ਦੇ ਦਿਲਾਂ ਵਿੱਚ ਬੁੱਤ ਵਸਦੇ ਰਹਿੰਦੇ ਹਨ। ਸਮਾਂ ਪਾ ਕੇ ਦਿਲਾਂ ਦੇ ਬੁੱਤ ਫਿਰ ਮਿੱਟੀਆਂ ਪੱਥਰਾਂ ਦੇ ਬੁੱਤ ਘੜ ਲੈਂਦੇ ਹਨ। ਫਿਰ ਜੋ ਜ਼ਬਰਦਸਤੀ ਦੀਨ ਦੀ ਈਨ ਮਨਾ ਕੇ ਆਪਣੇ ਮਜ਼ਹਬ ਵਿੱਚ ਲੋਕਾਂ ਨੂੰ ਮਿਲਾ ਲੈਂਦੇ ਹਨ, ਉਹ ਵੀ ਇੱਕ ਭੁੱਲ ਕਰਦੇ ਹਨ, ਕਿਉਂਕਿ ਇਹ ਭਾਰੀ ਅਨਿਆਏ ਹੈ ਅਤੇ ਤਾਕਤ ਦੇ ਅੱਗੇ ਉੱਚੇ ਮਨਾਂ ਵਾਲੇ ਅਤੇ ਸ਼ਰੀਫ ਦਿਲਾਂ ਵਾਲੇ ਝੁਕਦੇ ਨਹੀਂ। ਉਹ ਤਾਂ ਮੌਤ ਕਬੂਲ ਕਰਦੇ ਹਨ। ਬਾਕੀ ਕਮਜ਼ੋਰ ਕਾਇਰ ਅਤੇ ਕਮੀਨੇ ਦਿਲਜ਼ੋਰ ਅਤੇ ਲਾਲਚ ਅੱਗੇ ਝੁੱਕ ਕੇ ਦੀਨ ਕਬੂਲਦੇ ਹਨ। ਐਸੇ ਲੋਕਾਂ ਦੇ ਦੀਨ ਵਿੱਚ ਆ ਜਾਣ ਨਾਲ ਦੀਨ ਦੀ ਇਖਲਾਕੀ ਸੁਰਨੀਵੀਂ ਪੈਣ ਲੱਗ ਜਾਂਦੀ ਹੈ। ਕਿਸੇ ਇਨਸਾਨੀ ਖਿਆਲ ਨੂੰ ਮੋੜਾ ਦੇਣ ਲਈ ਪ੍ਰੇਰਨਾ ਹੀ ਠੀਕ ਤਰੀਕਾ ਹੈ। ਜਬਰ ਕਦੇ ਵੀ ਚੰਗਾ ਨਹੀਂ ਔਰ ਦੋਹਾਂ ਧਿਰਾਂ ਲਈ ਚੰਗਾ ਨਹੀਂ। ਜਬਰ ਨਾਲ ਲੋਕਾਂ ਨੂੰ ਗੁਲਾਮ ਬਣਾਉਣ ਵਾਲੀ ਕੌਮ ਸਮਾਂ ਪਾ ਕੇ ਉਸੇ ਆਪਣੇ ਜ਼ੁਲਮ ਦੇ ਵਤੀਰੇ ਦੇ ਕਾਰਨ ਇਹੋ ਜਿਹੀਆਂ ਗਲਤੀਆਂ ਕਰ ਕਰਕੇ ਇਖਲਾਕ ਵਿੱਚ ਗਿਰ ਜਾਂਦੀ ਹੈ। ਨਿਰੇ ਬੁੱਤੀ ਬੁੱਤ ਨਹੀਂ, ਇੱਕ ਬੁੱਤਖਾਨਾ ਇਨਸਾਨ ਦੇ ਦਿਲ ਵਿੱਚ ਵੀ ਹੈ। ਸਿੱਖ ਦਿਲਾਂ ਦੇ ਬੁੱਤਾਂ ਨੂੰ ਵੀ ਢਾਉਂਦੇ ਹਨ। ਵਾਹਿਗੁਰੂ ਤੋਂ ਵਧੀਕ ਆਪਣੇ ਦਿਲ ਵਿੱਚ ਜਾਨ, ਮਾਲ, ਇੱਜ਼ਤ, ਪੁੱਤਰ, ਇਸਤਰੀ, ਕਿਸੇ ਵੀ ਹੋਰ ਨੂੰ ਪਿਆਰ ਕਰਨਾ ਇੱਕ ਵੱਡੀ ਬੁੱਤ ਪ੍ਰਸਤੀ ਹੈ, ਜੋ ਮੋਮਨ ਅਤੇ ਬੁੱਤ ਸ਼ਿਕਨ ਲੋਕ ਆਪ ਵੀ ਕਰਦੇ ਹਨ। ਸਿੱਖ ਇਸ ਬੁੱਤ ਪ੍ਰਸਤੀ ਦਾ ਦਾਰੂ ਵੀ ਸਿਖਾਲਦੇ ਹਨ। ਕੁਛ ਦਿਨ ਇਹੋ ਗੱਲ ਰਹੀ ਕਿ ਤੜਕਸਾਰ ਕਲਪਾਣੀ ਨਦੀ ਦੇ ਕਿਨਾਰੇ ਆਗਾ ਖਾਂ, ਜਸਵੰਤ ਸਿੰਘ ਅਤੇ ਸਾਈਂ ਨੇ ਮਿਲ ਗਿਲ ਲੈਣਾ ਅਤੇ ਪੰਜਾਬ ਦੇ ਸਫ਼ਰ ਦੀ ਤਿਆਰੀ ਗਿਣ ਗੱਠ ਲੈਣੀ ਅਤੇ ਹੋਰ ਮਾਮਲੇ ਵਿਚਾਰ ਲੈਣੇ। ਅੰਤ ਪਿਸ਼ਾਵਰ ਦਾ ਕਾਫਲਾ ਆ ਗਿਆ। ਕੁਛ ਲੋਕ ਹੋਤੀ ਤੋਂ ਨਾਲ ਰਲੇ। ਕਾਬਲ ਨੂੰ ਕੂਚ ਦੀ ਤਿਆਰੀ ਹੋਈ। ਹੁਣ ਆਗਾ ਖਾਂ 3 ਦਿਨ ਜਸਵੰਤ ਸਿੰਘ ਨੂੰ ਨਹੀਂ ਮਿਲ ਸਕਿਆ। इधर इसने ये प्रबंध किया कि अपना एक नायब जथेदार थाप के रुपया ते समान उसकी सुपुरदी विच दे के काफले नू फौज दे दस्ते समेत मालकान टोरिया ते आखिया कि तुसी दरगई डेरे पाओ ते मैं इत्थे खान होती पास दो चार दिन ठहरना है, तुसी चलो ते मैं मगरे अपनांगा। सो आगा इन्हां नू टोर के आप खान दा मेहमान रहा। आगा ते जसवंत सिंह संझ नू जद मिले तां आगा खान ने अपने दस्ते नू मालकांद वल अगे टोर देण दा हाल दस्या। तां जसवंत सिंह ने कहा कि तुसां जो दस्ते नू कहा कि तुसी फलानी थां डेरे करो ते मैं दो चार दिनां नू आ मिलांगा, ये है दुनियावी नीति, पर सिखां विच रवां नहीं। सिख अपनी नीति भी सच उत्ते धरदा है, झूठ नहीं बोलता। मैनू भी दिसदा है कि दस्ते तो छुटना कठिन काम है सी, पर सिख दी रसना झूठ नाल वाकफी नहीं रखती। सिख नू जद नीति दा वेला आवे तां उच्ची अकल नाल मामले नजिठदा है, पर ये तुहाडा कसूर नहीं। तुसी अपनी कौम विच जम्मे पले नहीं ते तुहानू अपनी कौम दे हाल दा पता नहीं। आगा खां, जदों वीर जी साडा वैरी झूठा होवे, चालाक ते रिंद होवे, सानू दाव काव फरेब छल नाल जिसनू ओ नीति आखे मारे, तद उसदे मारन लई भी झूठ छल फरेब अर्थात उसे वर्गी नीति रवा नहीं। जसवंत सिंह, मैनू भी देसों निखड़िया मुद्दत बीत चुकी है, पर जो दाता सिख जी काबल विच मैनू रब दे रस्ते पा गए हन वह दसदे हन कि सिख किसे वेले झूठ दे रस्ते नहीं पैंदे, क्योंकि सिख भुल वल रुख रखण वाला जीव नहीं। सिख याद विच वसदा है, इस करके जीवदा है। वह सच ते खड़ो के ही अपने पैरां ते घूम के सारे जहान नू चक्कर दे लैंदा है। झूठे बंदे कदे कौम दा कुछ नहीं कर सकते। झूठ तां परवृत्ति तदों बहुता हो सकदा है जदों खुदगर्ज लोग किसी खुदगर्जी दे हाण लाभ लई इकट्ठे हों। वह झूठ दी मदद लै के जद सांझे वैरी नू मार लैंदे हन तां फिर पिछों आपो विच झूठ दे वर्ताव करके बेवसाही दे कारण पाड़दे हन। साईं वल रुख रखण वाले वीर रसीए बांकरे सच ते खड़े हो के सच्ची सुरमगति विच वरतदे हन। साडे गुरां दा वाक है, हर नाम है के होवो जोड़ी के वाहिगुरु दे नाम वाले हो के जुड़ो। जथेबंदी हर नाम वालियां दी है जिन्हां विच दुबदा नहीं पैंदी। सभा अर्थात जथेबंदी गुरमुखां दी है जिस विच वैर नहीं हुंदा। गुरु रुप्यारी साध संगत जी, इस लिखत दा अगला हिस्सा आप जी नूं अगे पढ़ के सरवण कराउण दी कोशिश करांगे जी। वाहिगुरु जी का खालसा, वाहिगुरु जी की फतेह।